एक ओंकार सतनाम करता पुरख निर्भो निर्वैर अकाल मूरत अजूने सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानक राम दामोदर माधवे
वाहिगुरु जी का खालसा वाहिगुरु जी की फतेह। पावन पवित्र हुकमनामा धन गुरु अर्जन देव जी महाराज ने जो बख्शिश किया ਇਹਦੇ ਚ ਦਾਸ ਦੀ ਮਹਿਮਾ ਹੈ। ਹਿੰਦੀ ਬ੍ਰਿਜ ਦੇ ਚ ਅਸੀਂ ਦਾਸ ਕਹਿ ਦਿੰਦੇ ਹਾਂ, ਫਾਰਸੀ ਦੇ ਚ ਗੁਲਾਮ ਕਹਿੰਦੇ ਹਾਂ। ਗੁਲਾਮ, ਦਾਸ, ਸੇਵਕ, ਇਤਿਆਦਕ, ਲੇਕਿਨ ਦਾਸ ਤੋਂ ਮੁਰਾਦ ਹੈ ਗੁਲਾਮ ਜੋ ਵਿਕਿਆ ਹੋਇਆ। जैसे धन गुरु नानक देव जी महाराज प्रमाण करते ने, मुल खरीदी लाला गोला। लाला दे अर्थ गुलाम है, शायद आपको पता होगा। फारसी का यह लफ्ज है। मुगलों की आमद नाल, पठाणा की आमद नाल, वो भारत वासियां नू लाला कहन लग गया। गुलाम, साडे गुलाम, क्योंकि राज मुगलों का, राज पठाणा का, ईरानिया का। लाला शब्द भारतीय भाषा का शब्द नहीं है, लाला शब्द फारसी का लफ्ज है। लाले के अर्थ ने गुलाम। समय की चाल नाल वो जो लफ्ज ने वो अपने अर्थ बदला लेंदे ने। अज ते किसे धनवान नू कह देंदे ने साडे हिंदू वीर ये लाला जी ने, लाला जी नहीं। लाले दे अर्थ गुलाम ने। लाला भारतीय भाषा का शब्द नहीं है, अफगानी ईरानी भाषा का शब्द। महाराज कहने ने, मैं लाला हाँ, गुलाम हाँ, गोला दास हाँ। गुलाम उन्हां दिनां विच बिकदे हुंदे सन, जिस तरह बाजारां विच भेड़ां बकरियां बिकदियां ने, गौआं उठ घोड़े बिकदे ने, इन्हां दियां मंडियां लगदियां ने, मेले लगदे ने। आप दी ज्ञात लई अर्ज करा, गुलामां दे भी मेले लगदे सन जिवें पशुआं दे मेले। खरीदार आउंदे सन, खरीददे सन। इन्हां गुलामां विच इस्त्रियां भी होंदियां सन, पुरश भी होंदे सन। सारा इतिहास भरिया पिया इस बात। ਅਮੈਰੀਕਾ ਦੇ ਜੋ ਅੱਜ ਨੀਗਰੋ ਨੇ ਕਾਫੀ ਤਾਦਾਦ ਵਿੱਚ ਨੇ, ਅਰਬੀ ਲੋਕ ਇਹਨਾਂ ਨੂੰ ਸ਼ਿਕਾਰ ਕਰਕੇ ਪਕੜਦੇ ਸਨ, ਜਿਵੇਂ ਪਸ਼ੂਆਂ ਨੂੰ ਪਕੜੀਦਾ ਇਸ ਤਰ੍ਹਾਂ ਜਾਲ ਪਾ ਕੇ ਇਹਨਾਂ ਦਾ ਸ਼ਿਕਾਰ ਕਰਦੇ ਸਨ, ਕਾਬੂ ਕਰ ਲੈਂਦੇ ਸਨ, ਫਿਰ ਸ਼ਿਪਾਂ ਵਿੱਚ ਬੰਨ ਕੇ ਲੈ ਜਾਣਾ ਅਮੈਰੀਕਾ, ਫਿਰ ਗੁਲਾਮਾਂ ਦੀ ਮੰਡੀ ਵਿੱਚ ਖੜਾ ਕਰਨਾ, ਵੇਚਣਾ। ਭਾਰਤ ਵਿੱਚ ਵੀ ਐਸਾ ਹੁੰਦਾ ਰਿਹਾ। ਸਹਿਜੇ ਸਹਿਜੇ ਸੰਸਾਰ ਵਿੱਚ ਹਰ ਪੱਖ ਦਾ ਵਿਕਾਸ ਹੋਇਆ ਔਰ ਮਨੁੱਖ ਦੀਆਂ ਬਹੁਤ ਸਾਰੀਆਂ ਪਸ਼ੂ ਬਿਰਤੀਆਂ ਜੋ ਭਾਵੇਂ ਮੌਜੂਦ ਹੋਵਣ, ਲੇਕਿਨ ਅੱਜ ਦਾ ਸਮਾਜ, ਅੱਜ ਦਾ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਮੁੱਲ ਫਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ, ਮੈਂ ਬੜੇ ਭਾਗਾਂ ਵਾਲਾ, ਕਿਉਂ ਇਹ ਪਰਮਾਤਮਾ ਤੇਰਾ ਖਰੀਦਿਆ ਹੋਇਆ ਗੁਲਾਮ, ਤੇਰਾ ਵਿਕਿਆ ਹੋਇਆ ਗੁਲਾਮ ਦਾਸ। ਸੰਸਾਰ ਵਿੱਚ ਅਗਰ ਕੋਈ ਬਾਦਸ਼ਾਹ ਵੀ ਹੋ ਗਿਆ ਤਾਂ ਯਕੀਨ ਜਾਣੋ ਗੁਲਾਮਾਂ ਤੋਂ ਵੀ ਥੱਲੇ ਹੈ। ਰੱਬ ਦਾ ਕੋਈ ਗੁਲਾਮ ਵੀ ਹੋ ਗਿਆ ਤਾਂ ਬਾਦਸ਼ਾਹਾਂ ਦਾ ਬਾਦਸ਼ਾਹ ਬਣਦਾ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ, ਖਰੀਦਿਆ ਗਿਆ ਤੁਹਾਨੂੰ, ਤੁਹਾਨੂੰ ਕੀ ਮਿਲਿਆ? ਗੁਲਾਮ ਵਿਕਦੇ ਸਨ, ਪੈਸੇ ਦਿੱਤੇ ਜਾਂਦੇ ਸਨ, ਕਿਸ ਵੱਟੇ ਸੱਟੇ 'ਚ ਤੁਸੀਂ ਵਿਕੇ ਹੋ? ਗੁਰ ਕੀ ਬਚਨੀ ਹੈਰਾਨਗੀ ਦੀ। ਮੈਂ ਗੁਰੂ ਦੇ ਸ਼ਬਦ ਦੁਆਰਾ ਵਿਕ ਗਿਆ, ਜੋ ਸ਼ਬਦ ਮੈਨੂੰ ਮਿਲਿਆ ਮੈਂ ਪ੍ਰਭੂ ਦਾ ਗੁਲਾਮ ਬਣ ਗਿਆ। ਗੁਰ ਕੀ ਬਚਨੀ ਸਹਿਜ ਬਿਕਾਨਾ, ਜਿਤ ਲਾਇਆ ਤਿਤ ਲਾ ਜਾ। ਗੁਲਾਮ ਦੇ ਕੰਮ ਜਿਸ ਪਾਸੇ ਮਾਲਕ ਲਾਉਂਦਾ ਉਸੇ ਪਾਸੇ ਲੱਗਦਾ, ਜੋ ਮਾਲਕ ਖਾਣ ਨੂੰ ਦਿੰਦਾ ਹੈ ਉਹ ਖਾਂਦਾ, ਜੋ ਮਾਲਕ ਪੀਣ ਨੂੰ ਦਿੰਦਾ ਹੈ, ਪਹਿਨਣ ਨੂੰ ਦਿੰਦਾ ਉਹ ਪਹਿਨਦਾ। ਜਿਹੜੇ ਕੰਮ ਲਈ ਮਾਲਕ ਆਖਦਾ ਹੈ ਉਹ ਉਸਨੂੰ ਕਰਨਾ ਪੈਂਦਾ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ, ਇਹਨੂੰ ਕਈ ਥਾਵਾਂ 'ਤੇ ਮੇਰੇ ਪਾਤਸ਼ਾਹ ਨੇ ਵਰਤਿਆ। ਮੈਂ ਖਰੀਦੀ, ਮੈਂ ਖਰੀਦਿਆ ਹੋਇਆ, ਗੁਲਾਮ ਦਾਸ ਹਾਂ, ਸੇਵਕ ਹਾਂ, ਪ੍ਰਭੂ ਵਿਖਿਆ। ਬਦਲੇ 'ਚ ਕੀ ਮਿਲਿਆ? ਗੁਰੂ ਦਾ ਸ਼ਬਦ ਮਿਲਿਆ, ਤੇਰਾ ਗੁਲਾਮ ਹੋ ਗਿਆ। ਗੁਰ ਕੀ ਬਚਨੀ ਸਹਿਜ ਬਿਕਾ, ਨਹੀਂ ਤੇ ਵਿਖ ਗਿਆ ਗੁਰੂ ਦੇ ਬਚਨ ਤੇ, ਗੁਰੂ ਦੇ ਸ਼ਬਦ ਤੇ। ਹੁਣ ਮੈਂ ਫਿਰ ਦੁਹਰਾਵਾਂ, ਸੰਸਾਰ ਵਿੱਚ ਜਿਹੜਾ ਬਾਦਸ਼ਾਹ ਹੈ ਉਹ ਗੁਲਾਮਾਂ ਦਾ ਵੀ ਗੁਲਾਮ ਹੈ। ਇਸ ਨੂੰ ਇਸ ਤਰ੍ਹਾਂ ਲੈਣਾ, ਪੰਚਦਸ਼ੀ ਦੇ ਇੱਕ ਕਹਾਣੀ ਹੈ। ਯਾਗਵਲਕ ਰਿਸ਼ੀ ਆਪਣੇ ਚੇਲਿਆਂ ਨੂੰ ਸਮਝਾ ਰਹੇ ਨੇ, ਜੋ ਕਿਸੇ ਨੂੰ ਗੁਲਾਮ ਬਣਾਉਂਦਾ ਲੱਗਦਾ ਹੈ ਹਜ਼ਾਰਾਂ ਸਾਲ ਪਹਿਲੇ ਵੀ ਇੱਥੇ ਮੰਡੀਆਂ ਲੱਗਦੀਆਂ ਸਨ, ਬਿਲਕੁਲ ਪੁਰਾਣਕ ਕਹਾਣੀਆਂ ਵਿੱਚ ਮਿਲਦੀ ਹੈ ਗੱਲ। ਵਿਕਦੇ ਸਨ ਪੁਰਸ਼, ਵਿਕਦੀਆਂ ਸਨ ਇਸਤਰੀਆਂ। ਯਾਗਵਲਕ ਕੌਰਵ ਦੇ ਸ਼ਿਸ਼ ਪੁੱਛਦੇ ਨੇ, ਰਿਸ਼ੀ ਜੀ ਤੁਸੀਂ ਕਹਿੰਦੇ ਹੋ ਮਨੁੱਖ ਜਿਸ ਨੂੰ ਪਤੰਤਰ ਕਰਦਾ ਹੈ ਮਨੁੱਖ ਸਵੈਮ ਉਸਦਾ ਪਤੰਤਰ ਹੋ ਜਾਂਦਾ ਹੈ, ਮਨੁੱਖ ਜਿਸ ਨੂੰ ਗੁਲਾਮ ਕਰਦਾ ਹੈ ਮਨੁੱਖ ਸਵੈਮ ਉਸ ਗੁਲਾਮ ਦਾ ਗੁਲਾਮ ਹੋ ਜਾਂਦਾ। ਸ਼ਿਸ਼ ਕਹਿਣ ਲੱਗੇ ਗੱਲ ਸਮਝਦੇ ਚਲੇ ਗਾ, ਇਹ ਗੱਲ ਸਮਝਦੇ ਚਲੇ ਗਾ, ਮਨੁੱਖ ਜਿਸ ਨੂੰ ਗੁਲਾਮ ਕਰਦਾ ਹੈ ਫਿਰ ਮਨੁੱਖ ਉਸ ਗੁਲਾਮ ਦਾ ਗੁਲਾਮ ਹੋ ਜਾਂਦਾ। ਮਨੁੱਖ ਜਿਸ ਨੂੰ ਪਤੰਤਰ ਕਰਦਾ ਹੈ
ਫਿਰ
ਮਨੁੱਖ ਸਵੈਮ ਉਸੇ ਦਾ ਹੀ ਪਤੰਤਰ ਹੋ ਜਾਂਦਾ। ਰੱਬ ਦੀ ਨੇਤ ਇੱਕ ਪ੍ਰਤੱਖ ਪ੍ਰਮਾਣ ਯਾਗਵੱਲਗ ਨੂੰ ਦੇਣ ਵਾਸਤੇ ਮਿਲ ਗਿਆ। ਇੱਕ ਬੰਦਾ ਗਊ ਖਰੀਦ ਕੇ ਲੈ ਜਾ ਰਿਹਾ ਸੀ ਤੇ ਗਊ ਦੇ ਗਲ ਵਿੱਚ ਰਸਾ, ਤੇ ਜਿਸ ਨੇ ਖਰੀਦੀ ਸੀ ਉਹਦੇ ਬਕਾਇਦਾ ਰਸਾ ਪਕੜਿਆ ਹੋਇਆ ਆਪਣੇ ਹੱਥ ਵਿੱਚ। ਰਸਾ ਖਿੱਚ ਕੇ ਉਹ ਅੱਗੇ ਜਾ ਰਿਹਾ, ਗਊ ਉਸਦੇ ਪਿੱਛੇ ਜਾ ਰਹੀ ਹੈ। ਯਾਗਵੱਲਗ ਆਪਣੇ ਚੇਲਿਆਂ ਨੂੰ ਕਹਿੰਦੇ ਨੇ, ਦੇਖਿਆ ਸਾਹਮਣੇ ਦ੍ਰਿਸ਼, ਇੱਕ ਮਨੁੱਖ ਗਊ ਨੂੰ ਆਪਣੇ ਹੱਥ ਵਿੱਚ ਰਸਾ ਕਰਕੇ ਉਹਦੇ ਗਲ ਵਿੱਚ ਰਸਾ ਪਾ ਕੇ ਲੈ ਕੇ ਜਾ ਰਿਹਾ। ਹਾਂ, ਇਸ ਤੋਂ ਕੀ ਪ੍ਰਤੀਤ ਆਉਂਦਾ ਹੈ? ਇਸ ਤੋਂ ਇਹ ਪ੍ਰਤੀਤ ਆਉਂਦਾ ਹੈ ਗਊ ਇਸ ਨਾਲ ਬੱਝੀ ਹੋਈ ਹੈ, ਗਊ ਇਸਦੇ ਬੰਧਨ ਵਿੱਚ ਹੈ, ਗਊ ਇਸਦੇ ਕਾਬੂ ਵਿੱਚ ਹੈ। ਯਾਗਵੱਲਗ ਕਹਿੰਦੇ ਨੇ ਇਹ ਇੱਕ ਪਹਿਲੂ, ਅਗਰ ਇਹ ਗਊ ਰਸਾ ਤੋੜਾ ਕੇ ਭੱਜ ਜਾਏ ਤੇ ਇਹ ਇਸਦੇ ਪਿੱਛੇ ਭੱਜੇਗਾ ਕਿ ਨਹੀਂ, ਇਹ ਮਾਲਕ ਇਸਦੇ ਪਿੱਛੇ ਭੱਜੇਗਾ ਕਿ ਨਹੀਂ? ਭੱਜੇਗਾ, ਦੌੜੇ, ਫਿਰ ਗੁਲਾਮੀ ਤੇ ਦੋਵੇਂ ਪਾਸੇ ਹੋ ਗਏ। ਗਊ ਇਸਦੇ ਨਾਲ ਬੱਜੀ ਹੋਈ ਹੈ, ਇਹ ਗਊ ਦੇ ਨਾਲ ਬੱਜੇ। ਇਹ ਯਾਗਵੱਲਗ ਆਪਣੇ ਚੇਲਿਆਂ ਨੂੰ ਸਮਝਾਉਂਦੇ ਸਨ, ਜਦ ਕੋਈ ਕਿਸੇ ਨੂੰ ਗੁਲਾਮ ਕਰਦਾ ਹੈ ਫਿਰ ਸਵੈਮ ਵੀ ਉਸ ਨਾਲ ਬੱਜ ਜਾਂਦਾ ਹੈ, ਗੁਲਾਮ ਹੋ ਜਾਂਦਾ ਹੈ। ਫਿਰ ਧਾਰਮਿਕ ਸਿੱਖਿਆ ਦੀਕਸ਼ਾ ਇਹ ਕਹਿੰਦੀ ਹੈ, ਅਕਸਰ ਗੁਲਾਮ ਮਨੁੱਖ ਹੀ ਦੂਜਿਆਂ ਨੂੰ ਗੁਲਾਮ ਬਣਾਉਂਦੇ ਨੇ। ਜੋ ਬਹੁਤ ਸਾਰੇ ਬੰਧਨਾਂ ਵਿੱਚ ਆਉਂਦੇ ਨੇ ਉਹ ਕਿਸੇ ਨੂੰ ਦੇਖ ਨਹੀਂ ਸਕਦੇ ਕਿ ਕੋਈ ਆਜ਼ਾਦ ਹੈ, ਬੱਜੋ ਇਸ ਨੂੰ, ਕਾਬੂ ਕਰੋ। ਇਸ ਤਰ੍ਹਾਂ ਸਮਝ ਲਓ ਉਸ ਦੇਸ਼ ਵਿੱਚ ਜ਼ਿਆਦਾ ਬੰਦਸ਼ਾਂ ਹੋਣਗੀਆਂ ਜਿਸ ਦੇਸ਼ ਦੇ ਹੁਕਮਰਾਨ ਗੁਲਾਮੀ ਤਬੀਅਤ ਦੇ ਮਾਲਕ ਹੋਣਗੇ, ਜ਼ਿਆਦਾ ਬੰਦਸ਼ਾਂ ਹੋਣਗੀਆਂ, ਜ਼ਿਆਦਾ ਸਿਰ ਦੇ ਉੱਤੇ ਕੁੰਡਾ ਹੋਵੇਗਾ ਕਾਨੂੰਨ ਦਾ, ਹਰ ਪਾਸੇ ਮਨੁੱਖ ਕਸਿਆ ਹੋਵੇ। ਐਸਾ ਸਮਝ ਲਓ। ਲੇਕਿਨ ਮੈਂ ਹੁਣ ਦੂਸਰਾ ਪਹਿਲੂ, ਜੋ ਪਰਮਾਤਮਾ ਦਾ ਗੁਲਾਮ ਹੋ ਜਾਂਦਾ ਹੈ ਐਸਾ ਮਨੁੱਖ ਬਾਦਸ਼ਾਹਾਂ ਦਾ ਬਾਦਸ਼ਾਹ ਹੋ ਜਾਂਦਾ ਹੈ। ਕਿਸ ਤਰ੍ਹਾਂ? ਉਹ ਜੋ ਬਾਦਸ਼ਾਹਾਂ ਦਾ ਬਾਦਸ਼ਾਹ ਪਰਮਾਤਮਾ ਹੈ ਉਹ ਵੀ ਭਗਤ ਨਾਲ ਬੱਜ ਜਾਂਦਾ ਹੈ। ਰਵਿਦਾਸ ਨੇ ਤਾਂ ਇੱਕ ਬੜੀ ਸੋਹਣੀ ਜਿਹਾ ਵਿਚਾਰ ਸਾਡੇ ਸਾਹਮਣੇ ਰੱਖ ਦਿੱਤੀ ਹੈ। ਉਹ ਕਹਿੰਦੇ ਨੇ, ਪਰਮਾਤਮਾ ਮੰਨਦਿਆਂ ਸੀ ਅਸੀਂ ਮੋਹ ਵਿੱਚ ਫਸੇ ਹੋਇਆ, ਬੱਜੇ ਹੋਇਆ, ਵਿਕਾਰਾਂ ਵਿੱਚ ਫਸੇ ਹੋਇਆ, ਬੱਜੇ ਹੋਇਆ, ਪਰ ਹੇ ਮੇਰੇ ਪਰਮਾਤਮਾ, ਹੇ ਮੇਰੇ ਮਾਲਕ, ਆਜ਼ਾਦ ਤੂੰ ਵੀ ਨਹੀਂ ਹੈ। ਬੜੇ ਕੀਮਤੀ ਬੋਲ ਨੇ ਭਗਤ ਰਵਿਦਾਸ ਜੀ ਦੇ। ਜੋ ਹਮ ਬਾਂਧੇ ਮੋਹ ਪਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਅਸੀਂ ਮੋਹ ਦੇ ਚ ਬੱਜੇ ਹੋਇਆ, ਤੂੰ ਪ੍ਰੇਮ ਦੇ ਚ ਬੱਜਿਆ। ਅਸੀਂ ਮੋਹ ਕਰਕੇ ਪਰਿਵਾਰ ਨਾਲ ਬੱਜੇ ਹੋਇਆ, ਤੂੰ ਪ੍ਰੇਮ ਕਰਕੇ ਸਾਡੇ ਨਾਲ ਬੱਜਿਆ। ਜੋ ਹਮ ਬਾਂਧੇ ਮੋਹ ਪਾਸ, ਅਗਲੀ ਪੰਕਤੀ ਤੇ ਹੋਰ ਬੜੀ ਕੀਮਤੀ ਹੈ। ਜੋ ਹਮ ਬਾਂਧੇ ਮੋਹ ਪਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾ ਦੇ। ਅਸੀਂ ਤੇ ਤੇਰਾ ਨਾਮ ਜਪ ਜਪ ਕੇ ਮੋਹ ਦੀ ਫਾਈ ਤੋੜ ਦਿਆਂਗੇ, ਰੱਬ ਤੂੰ ਦੱਸ ਇਹ ਪ੍ਰੇਮ ਦੀ ਫਾਈ ਤੂੰ ਕਿਵੇਂ ਤੋੜੇ? ਉਹ ਕਿਸ ਤਰ੍ਹਾਂ ਕਰਨਾ? ਅਸੀਂ ਤੇ ਆਜ਼ਾਦ ਹੋ ਜਾਵਾਂਗੇ ਸੰਸਾਰ ਤੋਂ, ਪਦਾਰਥਾਂ ਤੋਂ, ਪਰਿਵਾਰ ਤੋਂ। ਤੇਰਾ ਨਾਮ ਜਪਾਂਗੇ, ਫਾਈ ਕੱਟ ਦਿਆਂਗੇ, और हुण तू दस अपनी फाई किवें कटेंगा। फिर बड़े कीमती बोलने गुरु ग्रंथ साहब जी महाराज, परमात्मा की तरफों भगत कह रहे हैं, मेरी बांधी भगत छोड़ा, बांधे भगत न छूटे मोर। मैं किसी नूं कर्मां दे बंधन की सजा दे दें, दुख दे च बन दें, भगत छुड़ा देंदे। पर भगत किसी नूं बन लवे फिर मैं नहीं छुड़ा सी, फिर मैं भगत विच मुदाखलत नहीं करदा। जैसे लाडला पुत्र, बहुत लाडला पुत्र जो कुछ करी जा रहा पिता नूं प्रमाण है, खुश खुश है। भगत परमात्मा दे लाडले पुत्र बन जाता है। तेरे भरोसे प्यारे मैं लाड लड़ाया, रब नूं भावें बन लैन लेकिन अंदर दासा भाव आंदा है, गुलाम तेरे सेवक तेरे दास। दूसरा नुकता, हुण दास किसनों कहिंदे ने, जो मालिक दी तरफों हो जाए मिल जाए कबूल। संसार विच केवल दो ही पदार्थ मिलदे ने, केड़े, दुख ते सुख। तुसी आखोगे दुख भी पदार्थ है, पदार्थ है, सुख भी उसकी दित्ती हुई दात है, दुख भी उसकी दित्ती हुई दात है। कहतियां दुख भूख सदमार ऐ भी दात तेरी दात। ये नहीं आखे तेरी करोपी है, ये दुख ते भुख तेरी करोपी है, नहीं, ऐ भे दात तेरी दाता, ये भी तेरी एक दात है। बड़ी औखी गल है, हुण दुख नूं भी बख्शे समझ लईए, भुख नूं भी बख्शे समझ लईए, कलेश नूं बख्शे समझ लईए। बंदा ते उस समय गिले करन लग पैंदा, बस यही कसौटी है मनुख दे, रब ने एक कसौटी रखी हुई है। सोने नूं जिवें कसवटी ते परख देने, आप दी ग्यातली अर्ज करां, जमीन नूं परखण दी कसवटी है, सियाणे मनुखां कोल कसौटी आउंदी है, ये धरती चंगी है उपजाऊ है, ये धरती चंगी नहीं है उपजाऊ नहीं, ये गऊ वधिया है ये घोड़ा वधिया है, इहदी नसल चंगी है। तो कुछ कसवटियां ने, कुछ कसवटी ते घोड़ा पूरा उतर जाए वधिया, कुछ कसवटियां ने उस कसवटी ते गऊ पूरी उतर जाए बहुत वधिया। जद कदी इस तरह की कथा चले, एक घटना याद आ जाती है जींद दी। मैंने संत जीवन शाह सिंह जी उदों ते जिंदा सन, हुण उन्हां दे बच्चे चलांदे ने डेरे नूं, आप नहीं रहे। उत्थे एक गऊ मैं देखी, ओ तारी दार उदी खल, लाल रंग दी तारी, काली रंग दी तारी, बड़ी खूबसूरत लगी। ते जिथे उन्होंने ठहराया से गऊ जो बेचते ने, बड़ी भारी मंडी उन्होंने रेस्ट हाउस बनाया हुआ से, उत्थे सानू ठहराया उन्होंने। ज्ञानी जी इत्थे स्पीकर 24 घंटे चलते ने, तुसी आराम नहीं कर सकोगे, उत्थे आराम। मैनू उत्थे खड़ी हो गऊ चंगी लगी, मैं सौदा कर खरीद ले। 2 दिन दीवान की समाप्ति तो बाद मैं संता नूं कह, मैं कि गऊ मैं अलवर लै जानी है, कि किसी मिनी ट्रक का इंतजाम मैनू कर दे, गऊ मैं ट्रक ते लै जानी। मैनू कहण लगे, देखिए तो सही किहड़ी गऊ तुसी लई है। मैनू नहीं पता सी, ये गऊआं दे बड़े सियाणे ने संत जीवन शाह, उन्होंने बड़ा बोध से, उन्होंने मैं उत्थे ही ले आया रेस्ट हाउस। मैं कहा ए गऊ बड़ी वधिया खड़ी चंगी लगती है, ਬਹੁਤ ਖੂਬਸੂਰਤ। ਉਹਨਾਂ ਨੇ ਇੰਜ ਮੱਥਾ ਮਾਰਿਆ ਕਿ ਜਿਨ੍ਹਾਂ ਕੋਲ ਮੈਂ ਲਈ ਉਹਨਾਂ ਨੂੰ ਡਾਂਟਣ ਲੱਗ ਪਏ ਵੀ ਇਹ ਗਊ ਤੁਸੀਂ ਮਸਕੀਨ ਨੂੰ ਦੇਣੀ ਸੀ, ਉਹਨੂੰ ਦਿੰਦਿਆਂ ਸ਼ਰਮ ਨਹੀਂ ਆਈ। ਡਾਂਟਣ ਲੱਗ ਪਏ ਮੇਰੇ ਸਾਹਮਣੇ। ਉਹ ਹੱਥ ਜੋੜ ਕੇ ਕਹਿਣ ਲੱਗੇ, ਸੰਤ ਜੀ ਅਸੀਂ ਕੀ ਕਰੀਏ, ਇਹਨਾਂ ਨੂੰ ਪਸੰਦ ਹੀ ਆਈ ਸੀ, ਕਿਸੇ ਗਊ ਨੂੰ ਹੱਥ ਨਹੀਂ ਲਾਉਣੇ, ਇਹ ਨਹੀਂ ਲੈਣੀ, ਇਹ ਲੈਣੇ, ਫਿਰ ਅਸੀਂ ਕੀ ਕਰੀਏ। ਮੈਨੂੰ ਸੰਤ ਜੀਵਨ ਸ਼ਾਹ ਸਿੰਘ ਕਹਿਣ ਲੱਗੇ, ਕਰ ਲੈ ਜਾਓ ਕਿ ਔਖੇ ਹੋਵੋਗੇ, ਸਾਡੇ ਕੋਲ ਕਸੋਟੀ ਹੈ, ਇਹਨਾਂ ਲੈ ਜਾਓ, ਗਊ ਲੈਣੀ ਹੈ ਫਿਰ ਅਸੀਂ ਪਸੰਦ ਕਰਾਂਗੇ। ਉਹਨਾਂ ਕੋਲ ਮੈਨੂੰ ਪੈਸੇ ਵਾਪਸ ਦਿਲਵਾ ਦਿੱਤੇ। ਗਊ ਨੂੰ ਪਰਖਣ ਦੀ ਵੀ ਆਪਣੀ ਕਸਵੱਟੀ ਹੈ, ਉਹਨਾਂ ਨੇ ਦੇਖ ਕੇ ਕਹਿ ਦਿੱਤਾ ਕਰ ਲੈ ਜਾ ਕੇ ਪਛਤਾਓਗੇ। ਮੈਨੂੰ ਕਹਿਣ ਲੱਗੇ ਜਦ ਇਹ ਕਿਲ੍ਹੇ ਤੋਂ ਖੋਲੇਗੀ, ਇਸ ਤਰ੍ਹਾਂ ਸਿੰਘਾਂ ਨੂੰ ਸਿੰਘ ਮਾਰਦੀ ਹੈ, ਬੰਦੇ ਨੂੰ ਚੁੱਕ ਲੈਂਦੀ ਹੈ, ਕਿੱਥੇ ਕਿਤੇ ਜਾ ਕੇ ਸੁੱਟਦੀ, ਇਹਨੂੰ ਕਰ ਲੈ ਜਾ ਕੇ ਔਖੇ ਹੋਵੋਗੇ, ਇਹਨੇ ਕਾਬੂ ਆਉਂਦੀ, ਇਹ ਕਿਸਾਨਾਂ ਦੇ ਕਾਬੂ ਆ ਸਕਦੀ, ਤੁਹਾਡੇ ਕਾਬੂ ਨਹੀਂ ਆਉਣ ਵਾਲੀ। ਹਰ ਚੀਜ਼ ਨੂੰ ਪਰਖਣ ਦੀ ਕਸੌਟੀ ਹੈ, ਮਨੁੱਖ ਨੂੰ ਵੀ ਪਰਖਣ ਦੀ ਕਸੌਟੀ ਹੈ। ਕਬੀਰ ਕਹਿੰਦੇ ਨੇ, ਕਬੀਰ ਕਸੌਟੀ ਰਾਮ ਕੀ, ਜੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ, ਜੋ ਮਰ ਜੀਵਾ ਹੋਏ। ਹੁਣ ਕਸੌਟੀ ਕੀ ਹੈ? ਹਰ ਚੀਜ਼ ਦੀ ਕਸੌਟੀ ਇੱਕ ਇੱਕ ਹੈ, ਪਰ ਮਨੁੱਖ ਨੂੰ ਪਰਖਣ ਦੀ ਕਸੌਟੀਆਂ ਦੋ ਨੇ, ਦੁੱਖ ਅਤੇ ਸੁੱਖ, ਇਹ ਦੋਵੇਂ ਕਸੌਟੀਆਂ, ਹੋਰ ਕੋਈ ਕਸੌਟੀ ਨਹੀਂ। ਮਨੁੱਖ ਪਰਖਿਆ ਜਾਂਦਾ ਦੁੱਖ ਦੇ ਚ ਅਤੇ ਸੁੱਖ ਦੇ ਚ। ਅਕਸਰ ਸੁੱਖ ਆਲਸੀ ਬਣਾ ਦਿੰਦਾ, ਹੰਕਾਰੀ ਬਣਾ ਦਿੰਦਾ, ਵਿਕਾਰੀ ਬਣਾ ਦਿੰਦਾ। ਅਕਸਰ ਦੁੱਖ ਇਤਨਾ ਬੇਚੈਨ ਅਤੇ ਪਰੇਸ਼ਾਨ ਵਿਆਕੁਲ ਕਰ ਦਿੰਦਾ, ਮਨੁੱਖ ਦਾ ਰੱਬ ਦੇ ਮਾਰਗ 'ਤੇ ਚੱਲਣਾ, ਸੀਲ ਸੰਜਮੀ ਹੋਣਾ ਔਖਾ ਹੋ ਜਾਂਦਾ, ਔਖਾ ਹੋ ਜਾਂਦਾ। ਇਹਨਾਂ ਦੋਵਾਂ ਕਸੌਟੀਆਂ ਪਰਖ ਕੇ ਕਸਵੱਟੀ ਦੱਸ ਦਿੰਦੀ ਹੈ ਝੂਠਾ। ਕੋਈ ਸੁੱਖ 'ਤੇ ਪੂਰਾ ਨਹੀਂ ਉਤਰਦਾ, ਕੋਈ ਦੁੱਖ 'ਤੇ ਪੂਰਾ। ਡਗਮਗਾ ਜਾਂਦੇ ਨੇ ਲੋਕੀ ਸੁੱਖ ਦੇ 'ਚ, ਡਗਮਗਾ ਜਾਂਦੇ ਨੇ ਲੋਕੀ ਦੁੱਖ ਦੇ 'ਚ। ਕਬੀਰ ਕਸੌਟੀ ਰਾਮ ਕੀ, ਜੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ, ਜੋ ਮਰ ਜੀਵਾ ਹੋਏ। ਮੁੱਲ ਖਰੀਦੀ ਲਾਲਾ ਗੋਲਾ ਦਾਸ, ਸੁੱਖ ਮਿਲਿਆ ਠੀਕ, ਦੁੱਖ ਮਿਲਿਆ ਠੀਕ। ਮੈਂ ਸਿਕੰਦਰ ਮਹਾਨ ਦੀ ਜੀਵਨ ਕਥਾ ਪੜ੍ਹ ਰਿਹਾ ਸੀ। ਆਪਣੇ ਨਾਲ ਬੜੇ ਬੜੇ ਦਾਰਸ਼ਨਿਕ ਚਿੰਤਕ ਵੀ ਰੱਖਦਾ ਸੀ। ਜੰਗਜੂ ਤਬੀਅਤ ਤਾਂ ਇਸ ਦੀ ਹੈ ਸੀ, ਪਰ ਵਿਚਾਰਕ ਤਬੀਅਤ ਦਾ ਵੀ ਮਾਲਕ ਸੀ। ਇੱਕ ਦਿਨ ਜਦ ਇਹ ਸ਼ਿਕਾਰ ਖੇਡਣ ਲਈ ਗਿਆ, ਜੰਗਲ ਵਿੱਚ ਇੱਕ ਦਰਖਤ ਦੇਖਿਆ, ਬੜੇ ਫਲ ਲੱਗੇ ਹੋਏ, ਇਹਨੇ ਤੋੜ ਲਿਆ। ਨਾਲ ਜਿਹੜਾ ਦਾਸ ਸੀ, ਸੇਵਕ ਸੀ, ਗੁਲਾਮ ਸੀ, ਉਹਨੂੰ ਦਿੱਤਾ, ਆਖਿਆ ਕੱਟ ਕੇ ਚੱਕ ਕੇ ਵੇਖ ਕਿਹੋ ਜਿਹਾਂ ਦਾ, ਸਵਾਦੀ ਹੋਵੇ ਅਤੇ ਫਿਰ ਮੈਂ ਖਾਵਾਂਗਾ, ਮੈਨੂੰ ਦੇ, ਤੂੰ ਚੱਕ ਕੇ ਦੇ, ਇੰਜ ਨਾ ਹੋਵੇ ਮੇਰਾ ਮੂੰਹ ਖਰਾਬ ਹੋ ਜਾਏ, ਕੌੜਾ ਹੋ ਜਾਏ। ਉਹਨੇ ਇੱਕ ਫਾੜੀ ਕੱਟੀ, ਖਾ ਗਿਆ। ਅਤੇ ਜਦ ਖਾ ਗਿਆ ਤਾਂ ਸਿਕੰਦਰ ਸੋਚਦਾ ਮਿੱਠਾ ਹੋਵੇਗਾ, ਸਵਾਦੀ ਹੋਵੇਗਾ, ਬੜੇ ਰਸ ਨਾਲ ਖਾ ਗਿਆ, ਜਲਦੀ ਜਲਦੀ ਖਾ ਗਿਆ। ਉਹਨੇ ਜਦ ਦੂਜੀ ਫਾੜੀ ਕੱਟੀ ਅਤੇ ਸਿਕੰਦਰ ਨੇ ਹੱਥ ਕੀਤਾ, ਉਹ ਦੂਜੀ ਫਾੜੀ ਵੀ ਮੂੰਹ 'ਚ ਪਾ ਗਿਆ ਆਪਣੇ। ਸਿਕੰਦਰ ਮਨ ਹੀ ਮਨ ਸੋਚਦਾ, ਇਸ ਤਰ੍ਹਾਂ ਦੀ ਗੁਸਤਾਖੀ ਇਸ ਗੁਲਾਮ ਨੇ ਕਦੀ ਕੀਤੀ ਨਹੀਂ ਸੀ, ਇਸ ਤਰ੍ਹਾਂ ਦੀ ਅਵਗਿਆ ਇਸ ਸੇਵਕ ਨੇ ਕਦੀ ਕੀਤੀ ਨਹੀਂ ਸੀ, ਅੱਜ ਕਰ ਰਿਹਾ। ਫਿਰ ਖਿਆਲ ਆਇਆ, ਸ਼ਾਇਦ ਇੱਕ ਫਾੜੀ ਦੇ 'ਚ ਪੂਰਾ ਜ਼ਾਇਕੇ ਦਾ ਇਸ ਨੂੰ ਬੋਧ ਨਾ ਹੋਇਆ ਹੋਵੇ, ਤੇ ਸੋਚਦਾ ਹੋਵੇ ਚਲੋ ਦੂਜੀ ਫਾੜੀ ਖਾ ਰਵਾਂ, ਦੇਖਾਂ ਜ਼ਾਇਕਾ ਕੀ ਹੈ। ਤੀਜੀ ਕੱਟੀ ਹੈ, ਸਿਕੰਦਰ ਇੰਜ ਹੱਥ ਕਰਦਾ, ਉਹ ਫਾੜੀ ਵੀ ਉਸਨੇ ਮੂੰਹ ਚ ਪਾ ਲਈ ਆਪਣੇ। ਹੁਣ ਸਿਕੰਦਰ ਹਰ ਮਨੁੱਖ ਦੇ ਬਰਦਾਸ਼ਤ ਦੀ ਸੀਮਾ ਆਉਂਦੀ ਹੈ। ਜਦ ਮੈਨੂੰ ਕੋਈ ਕਹਿੰਦਾ ਫਲਾਣਾ ਬੜਾ ਸ਼ਾਂਤਮਈ ਹੈ, ਸ਼ਾਂਤੀ ਦੀ ਵੀ ਆਪਣੀ ਸੀਮਾ ਆਉਂਦੀ ਹੈ। ਸੀਮਾ ਤੋਂ ਅੱਗੇ ਗਿਆ ਤੇ ਕ੍ਰੋਧੀ ਹੋ ਗਿਆ। ਇਹ ਬੰਦਾ ਬੜਾ ਤਿਆਗੀ ਹੈ, ਤਿਆਗ ਦੀ ਵੀ ਬੜੀ ਆਪਣੀ ਇੱਕ ਸੀਮਾ ਹੈ। ਹੱਥ ਮਾਰਨ ਨੂੰ ਮੌਕਾ ਨਹੀਂ ਮਿਲਿਆ ਹੋਏਗਾ, ਤਿਆਗੀ ਸੀਮਾ ਹੈ। ਮਨੁੱਖ ਦੀ ਸ਼ਰਾਫਤ ਦੀ ਸੀਮਾ ਹੈ, ਮਨੁੱਖ ਦੇ ਤਿਆਗ ਦੀ ਸੀਮਾ ਹੈ, ਮਨੁੱਖ ਦੀ ਸ਼ਾਂਤੀ ਦੀ ਵੀ ਸੀਮਾ ਹੈ। ਇਤਨੀ ਮਰਜ਼ ਕਰਨਾ। ਤੁਲਸੀ ਕਹਿੰਦੇ ਨੇ ਚੰਦਨ ਨੂੰ ਵੀ ਸੀਮਾ ਤੋਂ ਜ਼ਿਆਦਾ ਰਗੜੀਏ ਅਤੇ ਗਰਮਾਸ਼ ਉਹਦੇ 'ਚੋਂ ਵੀ ਨਿਕਲ ਆਉਂਦੀ ਹੈ, ਜਦਕਿ ਅਤਿ ਸੀਤਲ ਹੈ, ਅਤਿ ਸੀਤਲ ਹੈ। ਬਹੁਤਾ ਚੰਦਨ ਨੂੰ ਰਗੜਦੇ ਰਹੀਏ ਰਗੜਦੇ ਰਹੀਏ, ਸੀਮਾ ਤੋਂ ਜ਼ਿਆਦਾ ਰਗੜੀਏ, ਗਰਮ ਹੋ ਜਾਂਦਾ ਹੈ, ਗਰਮ ਹੋ ਜਾਂਦਾ। ਤੁਲਸੀ ਵੀ ਕਹਿੰਦੇ ਨੇ ਹਰ ਇੱਕ ਦੇ ਸੀਤਲ ਹੋਣ ਦੀ ਸੀਮਾ ਹੈ, ਹਰ ਇੱਕ ਦੇ ਸ਼ਾਂਤ ਹੋਣ ਦੀ ਸੀਮਾ ਹੈ, ਹਰ ਇੱਕ ਦੇ ਸ਼ਰੀਫ ਹੋਣ ਦੀ ਸੀਮਾ ਹੈ, ਹਰ ਇੱਕ ਦੇ ਤਿਆਗ ਕਰਨ ਦੀ ਸੀਮਾ ਹੈ। ਚਲੋ ਸੈਂਕੜਿਆਂ ਦਾ ਤਿਆਗ ਕਰ ਦਿੱਤਾ ਹੋਵੇਗਾ, ਹਜ਼ਾਰਾਂ ਦਾ ਤਿਆਗ ਕਰ ਦਿੱਤਾ ਹੋਵੇਗਾ, ਅਤੇ ਜਦ ਕੋਈ ਲੱਖਾਂ ਦੀ ਗੱਲ ਆਵੇ ਤਾਂ ਫਿਰ ਭ੍ਰਸ਼ਟ ਹੋ ਜਾਏ, ਤਾਂ ਪਤਾ ਚੱਲਦਾ ਤਿਆਗੀ ਨਹੀਂ ਹੈ, ਹੈ ਤਾਂ ਭ੍ਰਸ਼ਟ, ਪਰ ਇਸਦੇ ਭ੍ਰਸ਼ਟ ਹੋਣ ਦੀ ਕੀਮਤ ਜ਼ਰਾ ਜ਼ਿਆਦਾ, ਬਸ ਇੰਨੀ ਕੀਮਤ ਜ਼ਿਆਦਾ। ਇਹ ਸੈਂਕੜਿਆਂ 'ਤੇ ਭ੍ਰਸ਼ਟ ਨਹੀਂ ਹੋ ਸਕਦਾ, ਇਹ ਹਜ਼ਾਰਾਂ 'ਤੇ ਭ੍ਰਸ਼ਟ ਨਹੀਂ ਹੋ ਸਕਦਾ, ਇਹ ਲੱਖਾਂ 'ਤੇ ਭ੍ਰਸ਼ਟ ਹੋ ਸਕਦਾ ਹੈ। ਤਾਂ ਇਸ ਤਰ੍ਹਾਂ ਹਰ ਇੱਕ ਗੁਣ ਦੀ, ਹਰ ਇੱਕ ਅਵਸਥਾ ਦੀ ਆਪਣੀ ਆਪਣੀ ਸੀਮਾ ਹੈ। ਸਿਕੰਦਰ 'ਤੇ ਅੱਗ ਬਗੌਲਾ ਹੋ ਗਿਆ, ਉਹਦੇ ਹੱਥੋਂ ਫਲ ਖੋਹ ਲਿਆ, ਜਦਕਿ ਅੱਧਾ ਹੀ ਰਹਿ ਗਿਆ ਸੀ। ਦੰਦਾਂ ਨਾਲ ਕੱਟ ਕੇ ਮੂੰਹ ਵਿੱਚ ਪਾਇਆ, ਕੌੜਾ, ਮਹਾਂਕੌੜਾ, ਮਹਾਂਕੌੜਾ, ਇੱਕਦਮ ਸੁੱਟ ਦਿੱਤਾ। ਵੀ ਤੂੰ ਤਾਂ ਕਹਿੰਦਾ ਸੀ ਸਵਾਦੀ ਹੈ, ਬੜਾ ਮਿੱਠਾ, ਪਤਾ ਉਸ ਗੁਲਾਮ ਨੇ ਕੀ ਆਖਿਆ, ਅੱਜ ਤੱਕ ਇਤਨੇ ਮਿੱਠੇ ਹੱਥ ਫਲ ਫਾਤੇ ਹੱਥੋਂ ਮੈਨੂੰ ਪ੍ਰਾਪਤ ਹੋਏ ਨੇ ਅੱਜ ਤੱਕ, ਔਰ ਮੈਂ ਖੁਸ਼ ਹੁੰਦਾ ਰਿਹਾ, ਅੱਜ ਪਹਿਲੀ ਦਫ਼ਾ ਇੱਕ ਕੌੜਾ ਫਲ ਹੱਥ ਦੇ 'ਚ ਆਇਆ, ਹੁਣ ਮੈਂ ਕਿਸ ਤਰ੍ਹਾਂ ਕਹਿ ਦਿਆਂ ਇਹ ਕੌੜਾ ਹੈ, ਤੁਹਾਡੇ ਹੱਥੋਂ ਮਿਲਿਆ, ਤੁਸੀਂ ਦਿੱਤਾ ਹੈ, ਮੈਂ ਤੋੜਿਆ ਤੁਸੀਂ, ਮੇਰੀ ਜ਼ਮੀਰ ਨਹੀਂ ਮੰਨੀ ਕਿ ਮੈਂ ਕਹਿ ਦਿਆਂ ਕੌੜਾ, ਹੈਗਾ ਤੇ ਕੌੜਾ ਜ਼ਹਿਰ ਵਰਗਾ ਬੇਸਵਾਦ, ਇਸ ਵਾਸਤੇ ਮੈਂ ਤੁਹਾਨੂੰ ਨਹੀਂ ਦੇ ਰਿਹਾ ਸੀ, ਕੁੜੱਤਨ ਮੈਂ ਆਪਣੇ ਮੂੰਹ 'ਚ ਰੱਖ ਲਵਾਂ, ਤੁਹਾਡੇ ਮੂੰਹ 'ਚ ਨਾ, ਇਸ ਵਾਸਤੇ ਮੈਂ ਖਾ ਰਿਹਾ ਸੀ ਕਿ ਅੱਜ ਤੱਕ ਇਤਨੇ ਮਿੱਠੇ ਫਲ ਮਿਲੇ ਨੇ, ਕੀ ਹੋਇਆ ਇੱਕ ਕੌੜਾ, ਇਤਨੇ ਸੁੱਖ ਮਨੁੱਖ ਨੂੰ ਮਿਲਦੇ ਨੇ, ਧੰਨਵਾਦ ਕਦੀ ਨਹੀਂ ਕਰਦਾ, ਕਿਧਰੇ ਇੱਕ ਅੱਧ ਦੁੱਖ ਆ ਗਿਆ ਤਾਂ ਗਿਲਿਆਂ ਨਾਲ ਭਰ ਗਏ, ਗੁਰੂ ਇਹ ਕੀ ਕਰ ਛੱਡੇ, ਰੱਬਾ ਇਹ ਕੀ ਕਰ ਛੱਡੇ, ਪ੍ਰਮਾਤਮਾ ਇਹ ਕੀ ਕਰ ਛੱਡੇ, ਕਸੌਟੀ 'ਤੇ ਪੂਰਾ ਨਹੀਂ ਉਤਰਿਆ। ਮਨੁੱਖ ਸ਼ੁਕਰਾਨਾ ਕਰਦਾ ਹੈ ਸੁੱਖ ਦੇ 'ਚ, ਔਰ ਦੁੱਖ ਦੇ 'ਚ ਗਿਲੇ ਕਰਦਾ ਹੈ। ਇਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ, ਚੰਗੇ ਚੰਗਾ ਕਰਮ ਨੇ, ਮੰਦੇ ਮੰਦਾ ਹੋਏ, ਆਸਕ ਇਹ ਨਾ ਆਖੀਅਨ ਜੇ ਲੇਖੇ ਵਰਤੇ ਸੋਏ। ਇਹ ਪ੍ਰਭੂ ਇਹ ਤੇ ਤੂੰ ਬੜਾ ਚੰਗਾ ਕੀਤਾ, ਤੇਰੀ ਬੜੀ ਮਿਹਰਬਾਨੀ, ਤੇਰੀ ਬੜੀ ਬਖਸ਼ਿਸ਼, ਦੁਰਘਟਨਾ ਘਟ ਗਈ, ਇਹ ਰੱਬਾ ਇਹ ਤੂੰ ਕੀ ਕਰ ਛੱਡੇ, ਇਹ ਤੂੰ ਕੀ ਕੀਤਾ। ਮਹਾਰਾਜ ਕਹਿੰਦੇ ਨਹੀਂ, ਇਹ ਰੱਬ ਦੇ ਪ੍ਰੇਮੀ ਨਹੀਂ, ਬਸ ਇਹੀ ਕਸੌਟੀ ਹੈ। ਜਿਨ੍ਹਾਂ ਨੂੰ ਅਸੀਂ ਬੜਾ ਕਈ ਦਫ਼ਾ ਨਿਤਨੇਮੀ ਅਤੇ ਪ੍ਰੇਮੀ ਕਹਿੰਦੇ ਹਾਂ, ਮੈਂ ਤਾਂ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਗਿਲੇ ਕਰਦਿਆਂ ਦੇਖਿਆ, ਇਹ ਹੋ ਗਿਆ, ਇਹ ਹੋ ਗਿਆ, ਇਹ ਹੋ ਗਿਆ, ਪਰਮਾਤਮਾ ਨੇ ਸਾਡੇ ਨਾਲ ਇਹ ਕਰ ਛੱਡਿਆ, ਜਿਵੇਂ ਪਰਮਾਤਮਾ ਦੀ ਤੇਰੇ ਨਾਲ ਦੁਸ਼ਮਣੀ ਹੋਵੇ। ਇਹ ਕਸੌਟੀ ਤੇ ਪੂਰਾ ਨਹੀਂ ਉਤਰਿਆ। ਦਾਸ ਗੁਲਾਮ ਜੋ ਹੋ ਗਿਆ ਕਬੂ, ਜੋ ਹੋ ਗਿਆ ਪ੍ਰਵਾਨ, ਇਸ ਵਾਸਤੇ ਬੜੀ ਸਹਿਜ ਬੁੱਧ ਚਾਹੀਦੀ ਹੈ, ਬੜਾ ਭੋਲਾ ਸੁਭਾਅ ਚਾਹੀਦਾ। ਹਰ ਮਨੁੱਖ ਲਈ ਔਖੀ ਖੇਡ, ਔਖੀ ਖੇਡ। ਸਿਆਣਪ, ਚਤਰਾਈ, ਦੁਨਿਆਵੀ ਇਲਮ, ਹੰਕਾਰ ਇਤਨਾ ਭੋਲਾ ਹੋਣ ਨਹੀਂ ਦਿੰਦਾ ਕਿ ਖਿੜੇ ਮੱਥੇ ਇੱਕ ਕਸ਼ਟ ਨੂੰ ਵੀ ਕਬੂਲ ਕਰ ਲਈਏ। ਬਹੁਤ ਹੀ ਮੇਰੇ ਗੂੜੇ ਮਿੱਤਰ ਤੇ ਦੂਰ ਦੇ ਰਿਸ਼ਤੇ ਦੇ ਵਿੱਚ ਵੀ ਕਿਧਰੇ ਬਹੁਤ ਵੱਡਾ ਦੁੱਖ ਆ ਗਿਆ ਤੇ ਹੁਣ ਜਿਵੇਂ ਆਦਤ ਹੁੰਦੀ ਹੈ, ਮੈਂ ਸਮਝਾਉਣ ਲੱਗਾ, ਮੈਂ ਕਿ ਸਹਿਨ ਕਰੋ, ਬਰਦਾਸ਼ਤ ਕਰੋ। ਕਹਿੰਦੇ ਤੁਹਾਨੂੰ ਆਵੇ ਤੇ ਤੁਹਾਨੂੰ ਪਤਾ ਚੱਲੇ ਟੁੱਟ ਕੇ ਪੈ ਗਿਆ, ਇਹ ਵਿਪਤਾ ਤੁਹਾਨੂੰ ਪਏ ਤੇ ਤੁਹਾਨੂੰ ਪਤਾ ਚੱਲੇ। ਗੱਲਾਂ ਬਣਾਉਣੀਆਂ ਸਾਰਿਆਂ ਨੂੰ ਆਉਂਦੀਆਂ ਨੇ, ਇਹ ਅਸੀਂ ਵੀ ਕਹਿ ਸਕਦੇ ਹਾਂ। ਤਾਂ ਮੈਂ ਅਰਜ਼ ਕਰਾਂ, ਸੁੱਖ ਆਪਣੀ ਥਾਂ 'ਤੇ ਮਨੁੱਖ ਨੂੰ ਹਿਲਾ ਦਿੰਦਾ ਹੈ। ਬਹੁਤ ਸੁੱਖ ਆ ਰਹੇ, ਮਨੁੱਖ ਰੋਗੀਆਂ ਨੂੰ ਛੱਡ ਦਈਏ, ਉਹ ਤਾਂ ਉੱਠਦਾ ਹੀ 10 ਵਜੇ। ਬਹੁਤ ਸੁੱਖ ਆ ਰਹੇ ਮਨੁੱਖ, ਕੋਈ ਰੋਜ਼ ਸਤਸੰਗ ਦੇ 'ਚ ਨਹੀਂ ਆਉਂਦਾ। ਬਹੁਤ ਸੁੱਖ ਆ ਰਹੇ ਮਨੁੱਖ, ਕੋਈ ਉੱਠ ਕੇ ਨਿਤਨੇਮ ਨਹੀਂ ਕਰਦੇ। ਮੈਂ ਬੜੇ ਬੜੇ ਧਨਾੜ ਸੁੱਖ ਆ ਰਹੇ ਦੇਖੇ ਨੇ, ਉਹ ਵੀ ਉੱਠਦਿਆਂ ਸਾਰ 10 ਵਜੇ ਫਿਰ ਅਖਬਾਰ ਚਾਹੀਦਾ ਅਤੇ ਅਖਬਾਰ ਦੇ ਸੰਸਾਰ ਵਿੱਚ ਸੰਸਾਰ ਦੀਆਂ ਗੱਲਾਂ, ਇੱਥੇ ਅੱਗ ਲੱਗ ਗਈ, ਇੱਥੇ ਐਕਸੀਡੈਂਟ ਹੋ ਗਿਆ, ਉੱਥੇ ਝਗੜਾ ਹੋ ਗਿਆ। ਮਨੁੱਖ ਪੜ੍ਹਨਾ ਵੀ ਆਖਿਰ ਇਹੀ ਚਾਹੁੰਦਾ ਹੈ। ਜਿਸ ਦਿਨ ਅਖਬਾਰ ਦੇ 'ਚ ਐਸੀ ਕੋਈ ਖਬਰ ਨਾ ਹੋਵੇ, ਬੰਦਾ ਕਹਿ ਦਿੰਦਾ ਅੱਜ ਤਾਂ ਅਖਬਾਰ ਦੇ 'ਚ ਕੁਛ ਵੀ ਨਹੀਂ, ਪੜ੍ਹ ਕੇ ਸਵਾਦ ਹੀ ਨਹੀਂ ਹੈ ਅਤੇ ਕੁਛ ਵੀ ਨਹੀਂ। ਕਿਧਰੇ ਕੋਈ ਐਕਸੀਡੈਂਟ ਹੋਵੇ, ਲੜਾਈ ਝਗੜਾ ਹੋਵੇ, ਕੱਲ ਕਲੇਸ਼ ਮਚੇ, ਕਿਧਰੇ ਅੱਗ ਲੱਗੇ, ਇਹ ਖਬਰਾਂ ਬੜੀਆਂ ਗਰਮ ਗਰਮ ਨੇ। ਅਖਬਾਰ ਜ਼ਿਆਦਾ ਵਿਕਦੇ ਨੇ, ਇਹੋ ਜਿਹੀਆਂ ਦਾ ਅਖਬਾਰ 10 ਵਜੇ ਉੱਠ ਕੇ ਪਹਿਲੇ ਪੜਿਆ, ਮਨ ਤੇ ਪਹਿਲੇ ਖਿੰਡ ਗਿਆ। ਤੇ ਜੇ ਭੁੱਲ ਚੁੱਕ ਨਾਲ ਕਿਧਰੇ ਨਿਤਨੇਮ ਕਰਨ ਲੱਗ ਪਿਆ, ਤੇ ਯਕੀਨ ਜਾਣੋ ਇਸਨੂੰ ਅਖਬਾਰ ਦੀਆਂ ਖਬਰਾਂ ਯਾਦ ਆਣਗੀਆਂ, ਪਰਮਾਤਮਾ ਯਾਦ ਨਹੀਂ ਆਵੇ, ਨਹੀਂ ਆਵੇ। ਪਹਿਲੇ ਨਿਤਨੇਮ ਕਰ ਲੇ, ਅੰਮ੍ਰਿਤ ਵੇਲੇ ਉੱਠ ਲੇ, ਅਖਬਾਰ ਪੜ੍ਹਨ ਨੂੰ ਸਾਰਾ ਦਿਨ ਪਿਆ। ਪਰ ਹੈਰਾਨ ਹੈ ਇਸ ਧਾਰਮਿਕ ਦੇਸ਼ ਦੇ 'ਚ, ਹੁਣ ਤਾਂ ਸਵੇਰੇ ਸਵੇਰੇ ਅਖਬਾਰ ਦਾ ਹੀ ਨਿਤਨੇਮ ਹੈ। ਕਿਸੇ ਘਰ ਦੇ 'ਚ ਵੀ ਚਲੇ ਜਾਓ, ਮੈਂ ਤਾਂ ਦੇਖ ਕੇ ਹੈਰਾਨ ਹੋਇਆ। ਮੈਂ ਬਹੁਤ ਸਾਰੀ ਥਾਵਾਂ 'ਤੇ ਪ੍ਰਬੰਧਕਾਂ ਨੂੰ ਵੀ ਬੇਨਤੀ ਕੀਤੀ, ਲਾਇਬ੍ਰੇਰੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਖੋਲ੍ਹਿਆ ਕਰ। ਅਤੇ ਸਾਰੇ ਅਖਬਾਰ ਪੜ੍ਹਨ ਨੂੰ ਬੈਠ ਜਾਂਦੇ ਨੇ, ਮਨ ਇਤਨਾ ਖਿੰਡਾ ਲੈਂਦੇ ਨੇ, ਤੂੰ ਕੀ ਕੀਰਤਨ ਸੁਣਨਗੇ, ਕਿਸ ਤਰ੍ਹਾਂ ਸੁਣਨਗੇ, ਕੀ ਕਥਾ ਸੁਣਨਗੇ। ਅਤੇ ਅਖਬਾਰ ਦੇ 'ਚ ਇਹੀ ਕੁਛ ਹੁੰਦਾ। ਚੰਗੇ ਚੰਗਾ ਕਰਮ ਨੇ, ਮੰਦੇ ਮੰਦਾ ਹੋਏ, ਆਸਕ ਇਹ ਨਾ ਆਖੀਅਨ ਜੋ ਲੇਖੇ ਵਰਤੇ ਸੋਏ। ਕਿਸੇ ਪ੍ਰਕਾਰ ਦਾ ਲੇਖਾ ਜੋਖਾ ਕਰਦਾ ਹੀ ਨਹੀਂ, ਜੋ ਹੋ ਗਿਆ ਕਬੂਲ, ਜੋ ਹੋ ਰਿਹਾ ਕਬੂਲ, ਜੋ ਹੋ ਰਿਹਾ ਪ੍ਰਵਾਨ। ਗੁਲਾਮ ਦਾਸ, ਚਲੋ ਇਸ ਦੇ ਉੱਤੇ ਇੱਕ ਮੈਂ ਹੋਰ ਛੋਟੀ ਜਿਹੀ ਗਾਥਾ ਸਰਵਨ ਕਰਾ ਕੇ ਸ਼ਬਦ ਦੇ ਅਰਥ ਤੁਹਾਡੇ ਸਾਹਮਣੇ ਰੱਖਾਂ, ਕਿਉਂਕਿ ਇਹਦੇ 'ਚ ਦਾਸ ਕਾ ਦੁੱਖ ਬਿਦਾਰਿਆ, ਦਾਸ ਦੇ ਸਾਰੇ ਦੁੱਖ ਨਾਸ ਕਰ ਦਿੱਤੇ, ਬਜਾ ਦਿੱਤੇ, ਦਾਸ ਦੀ ਮਹਿਮਾ ਬਣਾ ਦਿੱਤੀ। ਇਹਦਾ ਮਤਲਬ ਹੈ, ਜਿਸ ਦਾਸ ਦੇ ਸਾਰੇ ਦੁੱਖ ਬਜਾ ਦਿੱਤੇ, ਜਿਸ ਦਾਸ ਨੂੰ ਮਾਲਕ ਬਣਾ ਦਿੱਤਾ, ਪਹਿਲੇ ਉਸ ਦਾਸਾ ਭਾਵ ਦੇ ਗੁਣ 'ਤੇ ਦੇਖੋ, ਫਿਰ ਉਹਨੂੰ 'ਤੇ ਵਿਚਾਰੋ। ਦਾਸ ਹੋਣਾ ਕੋਈ ਸੌਖੀ ਖੇਡ ਨਹੀਂ ਹੈ। ਮੈਂ ਜ਼ਾਤੀ ਤਜਰਬਾ ਕਰਕੇ ਵੀ ਇੱਕ ਜਗ੍ਹਾ ਦੇਖਿਆ, ਇੱਥੇ ਹੀ ਗੁਰਦੁਆਰਾ ਸੇਜਗੰਜ ਸਾਹਿਬ ਦੇ 'ਚ ਇੱਕ ਸੱਜਣ ਦਾ ਤਕੀਆ ਕਲਾਮ, ਜਿਹਨੂੰ ਵੀ ਮਿਲੇ ਹੱਥ ਜੋੜ ਕੇ, ਮੈਂ ਤੁਹਾਡੇ ਚਰਨਾਂ ਦੀ ਦੌੜ, ਮੈਂ ਤੁਹਾਡੇ ਚਰਨਾਂ ਦੀ ਖਾਕ।
ਕਈ ਤੇ ਟਿਚਕਰ ਕਰਕੇ ਕਹਿੰਦੇ ਸਨ ਉਹ ਚਰਨਾਂ ਦੀ ਖਾਕ ਆ ਰਹੀ ਹੈ, ਕਿਉਂਕਿ ਜ਼ਬਾਨ ਤੇ ਇਹ ਹੀ ਲਫ਼ਜ਼ ਜਿਹਨੂੰ ਮਿਲਣਾ, ਮੈਂ ਤੁਹਾਡੇ ਚਰਨਾਂ ਦੀ ਖਾਕ, ਮੈਂ ਤੁਹਾਡੇ ਪੈਰਾਂ ਦੀ ਖਾਕ। ਗੁਰਦੁਆਰੇ ਅੰਦਰ ਜਾਂਦੇ ਹਾਂ, ਬਾਹਰ ਆਉਂਦੇ ਹਾਂ, ਹਰ ਇੱਕ ਨੂੰ ਇਸ ਤਰ੍ਹਾਂ ਕਹਿਣਾ ਔਰ ਸੇਵਾ ਵੀ ਕਰਦੇ ਰਹਿਣਾ, ਮੈਂ ਤੁਹਾਡੇ ਚਰਨਾਂ ਦੀ ਦੋ। ਇੱਕ ਦਿਨ ਜੋ ਮੈਂ ਜਾ ਰਿਹਾ ਗੁਰਦੁਆਰਾ ਸਾਹਿਬ ਦੇ ਰਸਤੇ 'ਚ ਹੀ ਮਿਲ ਗਿਆ, ਸਰਾਂ ਦੇ ਵਿੱਚ ਹੀ ਮਿਲ ਗਿਆ, ਮਸਕਿਨ ਜੀ ਮੈਂ ਤੁਹਾਡੇ ਚਰਨਾਂ ਦੀ ਖਾਕ। ਮੈਂ ਕਿਹਾ ਕਈ ਦਿਨਾਂ ਦੀ ਮੈਂ ਵੀ ਸੋਚਦਾ ਪਿਆ ਤੂੰ ਖਾਕ ਤੋਂ ਜ਼ਿਆਦਾ ਕੁਛ ਵੀ ਨਹੀਂ ਹੈ, ਪੈਰਾਂ ਦੀ ਖਾਕ। ਉਹਨੇ ਤਾਂ ਮੂੰਹ ਬਣਾ ਲਿਆ ਇਕਦਮ, ਉਹਦਾ ਤਾਂ ਚਿਹਰਾ ਉਤਰ ਗਿਆ। ਦੂਜੇ ਦਿਨ ਦੂਰੋਂ ਹੀ ਮੈਨੂੰ ਦੇਖ ਕੇ ਰਸਤਾ ਬਚਾ ਗਿਆ, ਇੱਕ ਪਾਸੇ ਲੰਘ ਗਿਆ, ਕਿਧਰੇ ਮਸਕੀਨ ਆਖ ਨਾ ਦੇਵੇ ਚਰਨਾਂ ਦੀ ਤੂੰ ਤਾਂ ਹੈ ਹੀ ਦੌੜ, ਤੂੰ ਤਾਂ ਹੈ ਹੀ ਦੌੜ। ਫਿਰ ਮੈਂ ਹੀ ਉਹਦੇ ਪਿੱਛੇ ਗਿਆ, ਮੈਂ ਕਿਹਾ ਹੱਦ ਹੋ ਗਈ, ਰੋਜ਼ ਤੂੰ ਆਪ ਕਹਿੰਦਾ ਸੀ, ਸਾਰਿਆਂ ਨੂੰ ਕਹਿੰਦਾ ਸੀ ਮੈਂ ਤੁਹਾਡੇ ਚਰਨਾਂ ਦੀ ਖਾਕ, ਤੁਹਾਡੇ ਚਰਨਾਂ ਦੀ ਖਾਕ, ਇੱਕ ਦਿਨ ਮੈਂ ਆਖ ਲਿਆ ਤੇ ਤੈਨੂੰ ਬੁਰਾ ਕਿਉਂ ਲੱਗੇ, ਤੂੰ ਔਖਾ ਕਿਉਂ ਹੋਇਆ, ਅੱਜ ਤੱਕ ਤੈਨੂੰ ਕਿਸੇ ਨੇ ਨਹੀਂ ਦੱਸਿਆ, ਮੈਂ ਤੈਨੂੰ ਦੱਸਾਂ ਤੂੰ ਚਰਨਾਂ ਦੀ ਖਾਕ ਨਹੀਂ ਤੂੰ ਸਿਰ ਦੀ ਦੌੜ ਹੈ, ਤੂੰ ਸਿਰ ਦੀ ਖਾਕ। ਇਸ ਤਰ੍ਹਾਂ ਆਖਣ ਦੇ ਵਿੱਚ ਵੀ ਤੇਰੀ ਆਕੜ ਹੈ, ਇਹ ਤਾਂ ਸੌਖਾ ਸੀ ਜੀ। ਦਾਸਨ ਦਾਸ, ਦਾਸਨ ਦਾਸ, ਜੋ ਹੋ ਰਿਹਾ ਕਬੂਲ, ਜੋ ਹੋ ਗਿਆ ਪ੍ਰਵਾਨ, ਇੱਜ਼ਤ ਮਿਲੀ ਪ੍ਰਵਾਨ, ਬੇਇੱਜ਼ਤੀ ਹੋ ਗਈ ਠੀਕ, ਸੁਖ ਮਿਲਿਆ ਠੀਕ ਹੈ, ਦੁੱਖ ਮਿਲਿਆ ਠੀਕ ਹੈ, ਇੱਛਾ ਪੂਰੀ ਹੋ ਗਈ ਹੈ ਠੀਕ ਹੈ, ਨਹੀਂ ਪੂਰੀ ਹੋਈ ਤਾਂ ਵੀ ਠੀਕ। ਇਹਦੇ ਵਾਸਤੇ ਦਾਸਾ ਭਾਵ ਦਾ ਇੱਕ ਮਨੋ ਅਵਸਥਾ ਬਣਾਉਣੀ ਪੈਂਦੀ ਹੈ ਔਰ ਬਹੁਤ ਭੋਲਾ ਹੋਣਾ ਪੈਂਦਾ ਹੈ, ਅੰਦਰੋਂ ਬਾਹਰੋਂ ਇੱਕ ਹੋਣਾ ਪੈਂਦਾ ਹੈ। ਅਜੋਕੀ ਸਦੀ ਔਰ ਅੱਜ ਦਾ ਇਹ ਯੁੱਗ ਪੜ੍ਹ ਲਿਖ ਕੇ ਇਤਨਾ ਸਿਆਣਾ ਹੋ ਗਿਆ, ਸੰਸਾਰ ਦੀ ਸਮਝ ਆ ਗਈ ਹੈ, ਚੰਗੀ ਗੱਲ ਹੈ, ਪਰ ਇਸ ਸਮਝ ਨਾਲ ਹੰਕਾਰ ਇਤਨਾ ਵੱਧ ਗਿਆ, ਭੋਲਾਪਨ ਤੇ ਉੱਡ ਗਿਆ ਮਨੁੱਖ ਦਾ। ਮੌਲਾਨਾ ਰੂਮ ਨੇ ਮਸਨਵੀ ਵਿੱਚ ਇੱਕ ਕਹਾਣੀ ਲਿਖੀ ਹੈ, ਉਹ ਆਪ ਨੂੰ ਸਰਵਣ ਕਰਾਵਾਂ। 25-30 ਭੇਡਾਂ ਇੱਕ ਅਯਾਲੀ ਕੋਲ ਸਨ, ਵਿਚਾਰਾ ਯਤੀਮ ਸੀ, 8-9 ਸਾਲ ਦਾ ਸੀ, ਮਾਂ ਬਾਪ ਚਲਾਣਾ ਕਰ ਗਏ ਤੇ ਮਾਂ ਬਾਪ ਜਿਹੜੀ ਦੌਲਤ ਛੱਡ ਗਏ 25-30 ਭੇਡਾਂ, ਬਾਕੀ ਕੁਛ ਵੀ ਨਹੀਂ। ਇਹਨਾਂ ਭੇਡਾਂ ਨੂੰ ਜੰਗਲ ਦੇ ਚਰਾਂਦਾ, ਇਹਨਾਂ ਦੀ ਭੇਡਾਂ ਦੀ ਉੱਨ ਵੇਚ ਕੇ ਤੇ ਦੁੱਧ ਵੇਚ ਕੇ ਆਪਣੀਆਂ ਬਾਕੀ ਲੋੜਾਂ ਦੀ ਪੂਰਤੀ ਕਰਦਾ। ਸਾਰਾ ਦਿਨ ਜੰਗਲ ਵਿੱਚ ਰਹਿੰਦਾ, ਸ਼ਾਮ ਨੂੰ ਆਪਣੀ ਝੁੱਗੀ 'ਚ ਆ ਜਾਂਦਾ, ਉਹ ਝੁੱਗੀ ਵੀ ਜੰਗਲ ਦੇ ਸ਼ਹਿਰ ਤੋਂ ਬਾਹਰ। ਇੱਕ ਦਿਨ ਚਾਉ ਜਾ ਗਿਆ, ਭੇਡਾਂ ਨੂੰ ਜਲਦੀ ਰਿਹਾ ਅੱਜ, ਚਲੋ ਸ਼ਹਿਰ ਦੇਖਾਵਾਂ, ਸਾਰਾ ਸ਼ਹਿਰ ਦੇਖਾਵਾਂ, ਘੁੰਮ ਫਿਰ ਆਵਾਂ, ਕੋਈ ਥੋੜੀਆਂ ਵਸਤੂਆਂ ਵੀ ਲਿਆਵਾਂ, ਉਹਨੂੰ ਵੇਚ ਕੇ, ਦੁੱਧ ਵੇਚ ਕੇ ਭੇਡਾਂ ਦਾ ਕੋਈ ਥੋੜ੍ਹੇ ਬਹੁਤ ਪੈਸੇ ਜਮ੍ਹਾਂ ਕਰ ਲੈਂਦਾ ਸੀ, ਆਪਣੀ ਬਾਕੀ ਉਪਜੀਵਿਕਾ ਚਲਾਉਂਦਾ ਸੀ। ਸ਼ਹਿਰ ਦੇ ਵਿੱਚ ਦਾਖਲ ਹੋਣ ਲੱਗਾ ਤੇ ਸ਼ਹਿਰ ਦੀ ਨੁੱਕੜ ਤੇ ਇਬਾਦਤ ਗਾਹ ਸੀ, ਮਸਜਿਦ ਸੀ, ਉੱਥੇ ਵਾਇਜ਼ ਅਸੀਂ ਕਥਾ ਵਾਚਕ ਕਹਿੰਦੇ ਹਾਂ, ਉਹ ਜੋ ਰੱਬ ਦੀ ਵਿਆਖਿਆ ਕਰਦੇ ਨੇ, ਕੁਰਾਨ ਦੀ ਵਿਆਖਿਆ ਕਰਦੇ ਨੇ, ਉਹਨਾਂ ਨੂੰ ਵਾਇਜ਼ ਕਹਿੰਦੇ ਨੇ। ਵਾਇਜ਼ ਇਹ ਆਵਾਜ਼ ਦੇ ਰਿਹਾ ਸੀ ਕਿ ਖੁਦਾ ਲਾ ਸ਼ਰੀਕ ਹੈ, ਉਹਦਾ ਕੋਈ ਸ਼ਰੀਕ ਨਹੀਂ ਹੈ, ਖੁਦਾ ਲਾ ਮਕਾਨ ਹੈ, ਉਹਦਾ ਕੋਈ ਮਕਾਨ ਨਹੀਂ ਹੈ, ਅਨਾਮ ਹੈ, ਅਠਾਮ ਹੈ, ਜੈਸੇ ਕਲਗੀਧਰ ਪਾਤਸ਼ਾਹ ਕਹਿ ਰਹੇ, ਲਾ ਮਕਾਨ ਹੈ, ਲਾ ਸ਼ਰੀਕ ਹੈ, ਖੁਦਾ ਵਾਹਿਦ ਹੈ, ਕੱਲਾ ਹੀ ਹੈ, ਬਿਲਕੁਲ ਕੱਲਾ ਹੀ ਹੈ, ਵਾਹਿਦ ਹੈ। ਉਹ ਕੱਲਾ ਹੈ, ਉਹ ਲਾ ਮਕਾਨ ਹੈ, ਉਹ ਲਾ ਸ਼ਰੀਕ ਹੈ। ਇਹਨਾਂ ਤਿੰਨ ਪਹਿਲੂਆਂ ਦੀ ਉਹ ਵਿਆਖਿਆ ਕਰ ਰਿਹਾ ਸੀ। ਜੈਸੇ ਗੁਰਬਾਣੀ ਕਹਿੰਦੀ, ਤਿਸ ਕਾ ਸ਼ਰੀਕ ਕੋ ਨਾਹੀ, ਨਾ ਕੋ ਕੰਟਕ ਵਹਿਰ ਆਈ। ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, ਕੋਈ ਸ਼ਰੀਕ ਤੇ ਉਹਦਾ ਨਿਸ਼ਚਿਤ ਕੋਈ ਟਿਕਾਣਾ ਮਕਾਨ ਨਹੀਂ ਹੈ। ਅਨਾਮ ਹੈ, ਅਠਾਮ ਹੈ, ਕਿਉਂਕਿ ਵਿਆਪਕ ਹੈ। ਲਾ ਸ਼ਰੀਕ, ਲਾ ਮਕਾਨ ਤੇ ਵਾਹਿਦ, ਕੱਲਾ ਹੈ। ਇਹਦੀ ਵਿਆਖਿਆ ਉਸਨੇ ਕੀਤੀ। ਮਸਜਿਦ ਵਿੱਚ ਬੈਠੇ ਸਾਰੇ ਸਰੋਤਿਆਂ ਨੇ ਸੁਣੀ, ਬਾਹਰ ਖੜੇ ਹੋਏ ਇਸ ਅਯਾਲੀ ਨੇ ਸੁਣੀ, ਬੜਾ ਖੁਸ਼ ਹੋ ਗਿਆ, ਬੜਾ ਪ੍ਰਸੰਨ ਹੋਇਆ। ਪਹਿਲੀ ਦਫਾ ਅੱਜ ਹਿਰਦੇ ਦੇ ਦਾਗ ਵੀ ਬੜੇ ਧੁੱਲੇ, ਸ਼ਹਿਰ ਜਾਣਾ ਭੁੱਲ ਗਿਆ, ਵਾਪਸ ਆ ਗਿਆ। ਕਹਿੰਦਾ, ਲੈ ਖੁਦਾਇਆ, ਸਾਨੂੰ ਪਤਾ ਹੀ ਨਹੀਂ ਸੀ ਤੂੰ ਵੀ ਸਾਡੀ ਤਰ੍ਹਾਂ ਲਾ ਸ਼ਰੀਕ ਹੈ। ਸਾਡਾ ਵੀ ਕੋਈ ਨਹੀਂ, ਕੋਈ ਵੀ ਨਹੀਂ, ਨਾ ਮਾਂ, ਨਾ ਬਾਪ, ਨਾ ਭਰਾ, ਨਾ ਭੈਣ, ਕੋਈ ਵੀ ਨਹੀਂ। ਤੂੰ ਵੀ ਸਾਡੀ ਤਰ੍ਹਾਂ ਲਾ ਮਕਾਨ ਹੈ, ਤੇਰਾ ਵੀ ਕੋਈ ਮਕਾਨ ਕੋਈ ਨਹੀਂ, ਆਪਣਾ ਵੀ ਕੋਈ ਕੋਈ ਨਹੀਂ, ਇਹ ਜੰਗਲ ਦੀ ਝੁੱਗੀ ਜਿਹਾ ਬਣਾਈ। ਤੇ ਖੁਦਾ ਤੂੰ ਕੱਲਾ ਹੈ। ਇਹ ਖੁਦਾਇਆ, ਮੈਂ ਵੀ ਕੱਲਾ, ਕੋਈ ਵੀ ਨਹੀਂ, ਮੇਰਾ ਕੋਈ ਵੀ ਨਹੀਂ। ਅੱਜ ਪਤਾ ਚੱਲਿਆ ਤੂੰ ਮੇਰੇ ਵਰਗਾ, ਅੱਜ ਪਤਾ ਚੱਲਿਆ। ਪਤਾ ਦੋਸਤੀ ਕਿੱਥੇ ਹੁੰਦੀ ਹੈ? ਜਾਂ ਤੇ ਦੂਜੇ ਨੂੰ ਆਪਣੇ ਵਰਗਾ ਬਣਾਓ, ਜਾਂ ਖੁਦ ਦੂਜੇ ਵਰਗੇ ਬਣੋ, ਤਾਂ ਆਉਂਦੀ। ਉਂਝ ਨਹੀਂ ਆਉਂਦੀ ਦੋਸਤੀ, ਸਮਤਲ ਤੇ ਆਉਂਦੀ ਹੈ। ਮਿੱਤਰਤਾ ਬਰਾਬਰੀ ਦੇ ਤਲ ਤੇ ਆਉਂਦੀ ਹੈ। ਵੱਡੇ ਛੋਟੇ ਵਿੱਚ ਮਿੱਤਰਤਾ ਨਹੀਂ ਆਉਂਦੀ, ਨਾਲ ਇਆਣੇ ਦੋਸਤੀ ਕਦੇ ਨਾ ਆਵੇ। ਰਸ ਇੱਕ ਬਹੁਤ ਵੱਡਾ, ਇੱਕ ਬਹੁਤ ਛੋਟਾ, ਦੋਸਤੀ ਨਹੀਂ ਟਿਕਦੀ ਨਹੀਂ। ਮੂਰਖ ਤੇ ਸਿਆਣੇ ਦੀ ਦੋਸਤੀ ਨਹੀਂ ਆਉਂਦੀ, ਦੋ ਮੂਰਖਾਂ ਦੀ ਹੋ ਸਕਦੀ ਹੈ, ਦੋ ਸਿਆਣਿਆਂ ਦੀ ਹੋ ਸਕਦੀ। ਲੋਭੀ ਤੇ ਸੰਤੋਖੀ ਦੀ ਦੋਸਤੀ ਨਹੀਂ ਹੋ ਸਕਦੀ, ਦੋ ਲੋਭੀਆਂ ਦੀ ਸ਼ਾਇਦ ਵਕਤੀ ਹੋ ਜਾਏ, ਸੰਤੋਖੀਆਂ ਦੀ ਆਉਂਦੀ। ਇੱਕ ਅਗਿਆਨੀ ਹੈ, ਇੱਕ ਗਿਆਨੀ ਹੈ, ਦੋਸਤੀ ਨਹੀਂ ਆਉਂਦੀ, ਨਹੀਂ ਆਉਂਦੀ। ਦੋ ਅਗਿਆਨੀਆਂ ਦੇ ਦੋਸਤੀ ਹੋ ਸਕਦੀ ਹੈ, ਦੋ ਗਿਆਨੀਆਂ ਦੇ ਹੋ ਸਕਦੀ। ਇਤਨੀ ਮੈਂ ਅਰਜ਼ ਕਰਦੇ ਹਾਂ, ਗਿਆਨੀ ਤੇ ਅਗਿਆਨੀ ਦੀ ਦੋਸਤੀ ਨਹੀਂ ਆਉਂਦੀ, ਦੁਸ਼ਟ ਤੇ ਸੱਜਣ ਦੀ ਦੋਸਤੀ ਨਹੀਂ ਆਉਂਦੀ। ਦੋਸਤੀ ਲਈ ਬਰਾਬਰੀ ਦਾ ਤਲ ਚਾਹੀਦਾ ਹੈ, ਨਾਲ ਇਆਣੇ ਦੋਸਤੀ ਕਦੇ ਨਾ ਆਵੇ। ਇੱਕ 70 ਸਾਲ ਦਾ ਬੁੱਢਾ ਹੈ, ਇੱਕ 5 ਸਾਲ ਦਾ ਬੱਚਾ ਹੈ, ਤਾਂ ਦਾਦੇ ਪੋਤੇ ਦਾ ਸੰਬੰਧ ਤੇ ਹੋ ਸਕਦਾ, ਦੋਸਤੀ ਨਹੀਂ ਹੋ ਸਕਦੀ। ਵਿਚਾਰਾਂ ਦਾ ਆਦਾਨ ਪ੍ਰਦਾਨ ਨਹੀਂ ਹੋ ਸਕਦਾ। ਹੁਣ ਚਾਹੀਦਾ ਤਾਂ ਇਹ ਸੀ ਜੋ ਖੁਦਾ ਦੇ ਗੁਣ ਨੇ ਉਹਨਾਂ ਨੂੰ ਸਮਝਦਾ। ਲੋਕ ਕੁਟੁੰਬ ਸਭ ਹੋਂ ਤੇ ਤੋਰੇ ਤੋਂ ਆਪਨ ਬੇੜੀ ਆਵੇ ਹੋ, ਪਰ ਭੋਲਾ ਸੀ ਵਿਚਾਰਾ। ਇਹ ਦੁਨਿਆਵੀ ਇਲਮ ਦੀ ਚਲਾਕੀਆਂ ਉਹਦੇ ਕੋਲ ਨਹੀਂ ਸਨ, ਭੋਲਾ ਸੀ, ਭੋਲਾ ਸੀ। ਵਾਪਸ ਆਇਆ, ਅੱਜ ਬੜਾ ਖੁਸ਼ ਹੈ। ਸ਼ਾਮ ਦਾ ਸਮਾਂ ਹੋਇਆ, ਭੇਡਾਂ ਦਾ ਦੁੱਧ ਉਸਨੇ ਕੱਢਿਆ ਤੇ ਗਰਮ ਕੀਤਾ, ਬਾਜਰੇ ਦੀਆਂ 2 ਰੋਟੀਆਂ ਬਣਾਈਆਂ ਨੇ ਤੇ ਹੱਥ ਜੋੜ ਕੇ ਖੁਦਾ ਦੀ ਤਰਫ ਉੱਪਰ ਮੂੰਹ ਕਰਕੇ, ਅੱਖਾਂ ਕਰਕੇ ਕਹਿੰਦਾ, ਖੁਦਾਇਆ ਤੂੰ ਵਾਹਿਦ ਹੈ, ਲਾ ਸ਼ਰੀਕ ਹੈ, ਲਾ ਮਕਾਨ ਹੈ। ਆਪਾਂ ਵੀ ਲਾ ਮਕਾਨ ਹਾਂ, ਲਾ ਸ਼ਰੀਕ ਹਾਂ, ਵਾਹਿਦ ਹਾਂ, ਕੱਲੇ ਹਾਂ। ਹੁਣ ਮੈਂ ਦੇਖਿਆ ਤੇਰੀ ਮੇਰੀ ਦੋਸਤੀ ਹੋ ਸਕਦੀ ਹੈ, ਪਰ ਤੇਰੇ ਨਾਲੋਂ ਕੁਛ ਮੇਰੇ ਕੋਲ ਵੱਧ ਹੈ। ਉਹ ਜੋ ਵਾਇਜ਼ ਹੈ ਨਾ, ਉਹਨੇ ਨਹੀਂ ਦੱਸਿਆ ਤੇਰੇ ਕੋਲ ਭੇਡਾਂ ਨੇ, ਮੇਰੇ ਕੋਲ ਭੇਡਾਂ ਹੈਗੀਆਂ, ਤੇ ਤੂੰ ਆ ਮੇਰੇ ਕੋਲ, ਦੇਖ ਮੈਂ ਦੁੱਧ ਗਰਮ ਕੀਤਾ ਹੋਇਆ, ਤੈਨੂੰ ਪਿਲਾਵਾਂਗਾ। ਮੈਨੂੰ ਤੇਰੀਆਂ ਖੂਬੀਆਂ ਦਾ ਨਹੀਂ ਪਤਾ, ਮੇਰੀਆਂ ਖੂਬੀਆਂ ਸੁਣ ਲੈ। ਆਪਣੇ ਗੁਣ ਰੱਬ ਨੂੰ ਸੁਣਾਉਂਦਾ ਪਿਆ, ਹੇ ਖੁਦਾਇਆ ਜੇ ਤੈਨੂੰ ਕਦੀ ਤਾਪ ਚੜ ਜਾਏ ਨਾ, ਮੈਨੂੰ ਥੋੜਾ ਜਿਹਾ ਜੜੀ ਬੂਟੀਆਂ ਦਾ ਵੀ ਗਿਆਨ ਹੈ, ਮੇਰਾ ਪਿਓ ਮੈਨੂੰ ਦੇ ਗਿਆ ਸੀ। मैं वो जड़ी बूटी घोल के तेनों पिलावांगा, तेरा ताप ला देंगा। खुदाया जे तेरे कपड़े पाट जानना, मैनू सीण दी जाच भी आउंदी है, मेरे कोल सोई धागा भी है, पता नहीं तेरे कोल है कि नहीं। ते खुदा होर सुन ले, मेरे कोल एक होर भी गुण है, तेरी जुत्ती किधरे पाट जाए मैं वह भी सी देंगा, मैनू वह भी बनाण दी जाच आ। मैं अपनी रोटी आप बना लेना है, दो रोटियां मैं बनाईया ने बाजरे दियां, एक तेरे वास्ते एक अपने वास्ते। हे खुदाया देख तू कदी मैला हो जाए, वो सामने छपड़ी है ना, मैं उत्थे तेनों इशनान करावांगा, मल मल के तेरी मैल ला देंगा जिहड़ी तेनों चमड़ी होवेगी। ते जे किधरे तेरे सिर दे च जूआं पै गईआं हन, मौलाना रूम ने जो कुछ लिखे है, जे जुआं पै गई आवा ना, मैं अपनी मां कोले जाच भी सीखी सी, तेरिया सारिया जुआं कट दिया। इंज फरियाद करदा पे हजरत मूसा कोल दी लंघिया, मूसा उन्हें खिच के उसनु चपेड़ मारे, ये की कर रहे हैं, खुदा दी तौहीन कर रहे हैं, ओदी तू जुआं कढ़ेगा, ओदी तू मैल धोवेगा जो है ही निर्मल, जिन्हों मैल लगती ही नहीं, तू उन्हों रोटी खिलावेगा जिन्हों भुख लगती ही नहीं, तू उदा ताप उतारेगा, दवाई घोल घोल के पिलाएगा। बेचारा प्रार्थना कर रहा सी, प्रार्थना दे बोलो दी जिहड़ी जबान ते सन, वो मौलाना रोम ने इंज लिखे ने, तू कुजाई ता शवम मम चा करत, तू किथे है ते तू मेरे वर्गा, पर आज मैं फैसला कर रहा मैं तेरा गुलाम बनना, मैं तेरा दास बनना, मैं तेरा चाकर बनना। तू कुजाई मैनू नहीं पता तू किथे है, तू मेरे वर्गा, ला शरीक है, ला मकान है, वाहिद है, पर खुदाया पत्नी गल की है, मैं सुन के इतना प्रभावित हो गया, हुण मैं तेरा गुलाम बनना चाहना, हुण मैं तेरा निमाणा सेवक। तू कुजाई ता शमम मम चाकरद, किथे है तू, मैं तेरी चाकरी करनी, मैं तेरी सेवा करनी है, जिहड़ी सेवा मैनू आमदी है ढंग मेरे कोल है, खुदाया ए भी सुन ले, मेरे कोल बेटा ने दुध गर्म करके तेनों पिलावा दोवें वक्त, बाजरे दियां रोटियां तेनू रोज खिलावांगा, तेरे कपड़े धो देंगा, पाट गए ते सी भी देंगा, तेरी जुत्ती रोज साफ कर देंगा, पाट गई ते सी भी देंगा, तेनू छपड़ी दे इशनान करावांगा, तेरी मैल रोज धो देंगा। ते खुदाया भुल के किधरे तेनू ताप चढ़ जाए, बुखार चढ़ जाए, मैनू बड़ी जुड़ी बूटियां दा ज्ञान है, जंगल दे च रहना, तेनू घोल के पिलावांगा, एन छेती तेरा बुखार ला देंगा। खिच के थप्पड़ मारिया मूसा ने, एक ही आख है, खुदा दी तू मैल धोवेगा, खुदा दे पाटे हुए कपड़े तू सीवेगा, खुदा नू तू रोटी खिलाएगा, जो इतना समर्थ शक्तिमान है। इतना कह के मूसा चला गया कोतूर ते, और रोंदा होया आयाली कहिंदा है, हे खुदाया संसार विच मेरे जैसा ते होर कोई है नहीं सी, तू ही सी, केवल मैं सुन के आया सी, पर ये पैगंबर कहिंदा है तू मेरे जैसा नहीं है, नहीं है, होर ते कोई मेरे जैसा है नहीं, सारे शहर विच किसे दे मां बाप ने, किसे दे भरा ने, किसे दियां भैणा ने, कोई संपन्न है, कईयां कोल सोने मकान ने, सब कुछ है, मेरे जैसा ते तू सी, पर ये पैगंबर कहिंदा है तू मेरे जैसा नहीं है, इदा मतलब दोस्ती नहीं होवेगी। ते खुदाया मैं ते अज इरादा बना लिया सी, मैं तेरा गुलाम बनना है, मैं तेरा चाकर बनना है। जारो जार रोई गए, आसा टूट गई, एक उम्मीद बजी सी टूट गई, हिरदा बड़ा निर्मल होया सी, फिर बोझल हो गया। दिखाई ते नहीं देंदा, सिर्फ भावना नाल उसनों याद कर लिया जाए, हिरदा पावन हो जाता है, पवित्र हो जाता है, भोले पाए मिले लग राया। को तूर ते बैठा है मूसा, रोज बैठदे उसका ध्यान जुड़ जाता सी। कोह तूर मशहूर है, जिमें इत्थे हिमालिया पर्वत उत्तराखंड मशहूर है, ऋषि मुनिया की धरती मनते हैं। मिडल ईस्ट विच कोह तूर मशहूर है, हजरत मूसा की समाधि उत्थे लगी सी, और रोज समाधि लाण वास्ते पहाड़ उत्ते जांदा सी, बैठदियां उसकी समाधि लग जांदी सी। अज नहीं, अद्धी रात तो भी ज्यादा हो गई, मन नहीं जुड़ता। हुण इसने प्रार्थना की, हथ जोड़ के, खुदाया अज गल की है, मेरा मन तेरे नाल जुड़ क्यों नहीं रहा, कारण अलहाम होया, अज तू किसे नू तोड़ के आया, नहीं जुड़ सकेंगा, नहीं जुड़ सकेंगा, अज किसे जुड़े हुए नू तू तोड़ के आया। मैं तेनू जगत विच भेजिया सी, पता है किस वास्ते, तू बराए वसल करदन आमदी, ने बराए फसल करदन आमदी, मैं तेनू जोड़न वास्ते भेजिया सी, तू ते तोड़ के आ गया। एक जुड़े हुए नू तोड़ के आ गया। कहिंदे ने मूसा को तूर तो नसे है, भजे है, उस अयाली को लाया, उनू सजदा कीता है, कहिंदे जिहड़ी प्रार्थना तू करदा सी ओही कर, साडे चंगे लफ्जां दे ते खुश नहीं, तेरे इन्हां भोले बोलां ते खुश है, तू उसे तरह ही कर, उसे तरह ही कर। रशिया दे महान लेखक जो रविंद्र नाथ टैगोर, भाई वीर सिंह ते इकबाल दी पद्धर दे होए ने, टॉलस्टॉय, इस वास्ते हैगा ते वो नाटककार कहानीकार से, पर उहदे नाल भी महात्मा शब्द जुड़े है, महात्मा टॉलस्टॉय। जैसे ये पावन शब्द रविंद्र नाथ टैगोर, भाई वीर सिंह ते डॉक्टर मुहम्मद इकबाल नाल भी जुड़े हुए हैं, रशिया दे इस महान लेखक दे नाल भी ये शब्द जुड़े है, सेंट है, भावें कहानीकार है, भावें लेखक है। उन्हें एक कहानी लिखी, तीन भरा झील दे कंडे ते बैठ के अपने टूटे फुटे शब्दों च प्रभु अगे प्रार्थना कर दें, रोज सवेरे ते शाम, सवेरे ते शाम। एक ईसाई मिशनरी पादरी ने वो प्रार्थना सुन ली, गुस्से च आके कहिंदा, मूर्खो प्रार्थना इंज आउंदी है जिहड़ी तुसी पै करदे। तो तिन्ने हाथ जोड़ के कहण लगे, तुसी सानू दस दिओ, असी अनपढ़ कुछ पता भी कोई नहीं, कदी चर्च दे च नहीं गए, तुसी दस दो। उन्हें थोड़ी जिहा मेहनत करके मिशनरी ने शब्द रटन कराए, प्रेयर सिखा दी, इंज तुसी खुदा दे अगों प्रेयर करनी है, गॉड दे अगों प्रेयर करनी है, इस तरह प्रार्थना करनी है। तिन्ना ने सिख ले, कोई साई मिश्री नौका दे बैठिया, झील दे पारले कंडे जाना सी, चल पिया। वो जब तिने प्रार्थना करन लगे, दो चार शब्द भुल गए, तो तिने ही कहने लगे, जे वो दूर नहीं गया, चल भज के पुछ लेंदे आ। तिने ही पानी दे उत्ते दौड़दे हुए गए, तिने उन्हां नू दौड़दे होया देख के वो पादरी ते दंग रह गया, मैनू झील पार करन वास्ते नौका दा सहारा लेना पिया, इत्थे पानी दे उत्ते दौड़दे हुए आ रहे ने। ज्यों बेड़ी दे कोल पहुंचे ते हाथ जोड़ के कहिंदे ने, एक दफा फिर वो प्रेर सानू सिखाओ, भुल गया सी। उस मिशनरी ने आखिया, जो कर दे हो ओही करो, जो तुसी प्रेर कर दे हो ओही करो। उस मिशनरी ने यह आख, थोड़े उन्हां बोलां दे ते खुदा खुश है, साड़ी सियाणप विद्या चतराई जो ढंग नाल कहिंदे आ, नहीं चतराई ना चतर भुज पाइए, रेजन मन माध हो सें लाइए, सह से अणपा लख होए ता एक ना चले ना, चतरा यहां से अणपा आवे किते ना काम, संसार देच काम आ सकदियां, धन कमाण देच काम आ सकदियां, राजनीति देच काम आ सकदियां, धर्म देच काम नहीं आवदियां। धर्म देच ते बोला बा, कहत कबीर भगत कर पाया, ओले भाए मिले रगर आया, जो हो रे है कबूल परवान, दुख है सुख है चंगा है मंदा है, ए प्रभु ठीक है ते मंदा आखिए क्यों, जो तेरे हथां चो मिले है असी आखी नहीं सकदे फल कौड़ा है, सब ठीक है सब ठीक है। जद कोई इस तरह का सेवक बन जाता है फिर वो सर्व शक्तिमान उहदे सिर दे उत्ते मेहर भरिया हथ रख के उन्हों भी सर्व कला समर्थ बना देंदा है। इस पावन पवित्र वाक विच कुछ इस तरह का ख्याल है, इस वास्ते सिर्फ दासा भाव भोला भाव पैदा कर लईए ते इन्नियां बख्शिशां दा ओ मालिक बन जांदा है जिन्हां बख्शिशां दा धन गुरु अर्जन देव जी महाराज इस पावन वाक विच जिक्र पे करदे ने। आप सरवण करो ते अखरी अर्थ करके मैं समाप्ति करा। एक दफा प्यार नाल आखो सतनाम वाहेगुरु।
सतनाम वाहेगुरु साहिब जी। तनासरी महला पंजवां। चातुर्दिशा कीनो वाले अपना श्री उपर कर धारियो।
जिसदा बल जेदी शक्ति चौं पासे फैली हुई है, सब कुछ जिसदे हथां दे च है, जिसदे हथां दे सारे खंड ब्रह्मंड ने, उसने अपना हथ मेरे सिर ते रख दिता। जिहदे हथ दे च ये चार दिशावां ने, सारा ब्रह्मंड है, सारे खंड ने, सारे लोक ने, बख्शिश दे च आके उसने अपना हथ मेरे सिर ते रख दिता है।
कृपा ताक अवलोकन कीनो दास का दुख बिदारियो।
बख्शिश भरी निगाह नाल उसने मैनू वेख्या है, वेखदियां ही सारे दुख मिट गए, वेखदियां ही सारे कलेश मिट गए ने। हां जी।
हर जन राखे गुरु गोविंद।
ओ जो गोविंद है, ओ जो गुरु है, हरी जन दे पड़दे ढक लैंदा, अपने कदमां दे च रख लैंदा, ਉਹਨੂੰ ਹਰ ਥਾਂ ਤੇ ਬਚਾ ਲੈਂਦਾ ਹੈ ਦੁੱਖਾਂ ਤੋਂ ਕਲੇਸ਼ਾਂ ਤੋਂ। ਹਾਂਜੀ।
ਕੰਠ ਲਾਏ ਆਪ ਗੁਣ ਸਭ ਮੇਟੇ ਦਇਆਲ ਪੁਰਖ ਬਖਸ਼ਾਂਦ।
ਉਹਦੇ ਸਾਰੇ ਔਗੁਣਾਂ ਨੂੰ ਧੋ ਦਿੰਦਾ ਤੇ ਆਪਣੇ ਕੰਠ ਨਾਲ ਲਾ ਕੇ ਰੱਖਦਾ, ਆਪਣੇ ਸੀਨੇ ਨਾਲ ਲਾ ਕੇ ਰੱਖਦਾ। ਹਾਂਜੀ।
ਰਹਾ ਜੋ ਮੰਗਾ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ।
ऐसे पुरुष जिन्हां नूं उसने अपने कंठ नाल ला दिता है, अपना हथ सिर ते रख दिता है, उन्हां दी जबान तो जो भी मंग निकलदी है गलत नहीं होवेगी, सही होवेगी। जिसदे हथ परमात्मा दा हथ जिसदे सिर ते, हिरदा इतना शुद्ध हो गया, कतई गलत नहीं मंगेगा, कतई गलत नहीं मंगेगा। ऐसा जो सेवक है, दास है, जो भी अपने मुखार बिंद तो मंगदा है परमात्मा ओही देंदा, ओही दे देंदा। हां जी।
नानक दास मुखते जो बोला इहा उहा सच
सहज सुभाए। ओ जो अपनी जबान तो बोलदा है, इस लोक दे च भी सच आउंदा है, पर लोक दे च भी सच आउंदा है, भाव ओदा बोल लोक दे च भी चलदा है, पर लोक दे च भी चलदा है, जां का कहा दरगे चले, इस लोक दे च ते चलदा ही है, उसका बोल परलोक दे च भी चलदा है, परमात्मा दी दरगाह दे च भी चलदा है। तुछ बुद्धि अनुसार जो सतगुरु ने प्रेरणा बख्शिश की थी, आप जी दे सामने विचारां रखियां ने, इत्थे ही समाप्ति। बुल चुक दी समा। वाहिगुरु जी का खालसा, वाहिगुरु जी की फतह।